एक ओंकार सतगुर प्रसाद राग आसा महला पहला चौपदे कर दूजा। ओंकार जो केवल एक एक है सतगुरु की प्रसाद कृपा द्वारा जिहदी प्राप्ति है। राग आसा विच महाराज पहले पातशाह चौपदे चार पौड़ियां वाला शब्द दूसरे कर सुरतार च बख्शिश करते ने। सो महापुरखा ने किसी ने बेनती की हे प्रभु वो परमात्मा किदा क वड्डा है महाराज दसदे ने। सुन वड्डा आखै सब कोई केवट वड्डा डीठा होई। इत्थे कोए ते होए दी जगह कोई ते होई पाठ है क्योंकि दोबारा लिखिया तां बदलता है। कहिंदे ने एक दूजे तो सुन के शास्त्रां द्वारे सुन के सब कोई परमात्मा नूं वड्डा करके कहिंदा इदंग मित करके किदा क वड्डा कोई कहे किसी का देखिया होया होवे तां कोई पूरी तरह कह सके कि वह परमात्मा एडा क वड्डा है। जे किसी ने देखिया ही नहीं तो कोई किड्डा क वड्डा कहे। 349 अंग ते फरमाउंदे ने कीमत पाए ना कहया जाए कहने वाले तेरे रहे समाए। ना उहदी कीमत पाई जा सकती है ना ही उहदा समग्र जस कहा जाता है। ये जिहड़ा कहने वाले पाठ है ये कई जाने बस जिन्नी मर्जी संथिया हो जाए कहने वाले कही जाते हैं। इत्थे दलाइयां दा ध्यान रखना कहना है अगे क्योंकि ला होण करके भुलेखा लगना कहने वाले ज्यादा कहने। इत्थे कहना कहना है वाले तेरे रहे समाए। जिन्हां ने उहदी प्राप्ति रूप कीमत नूं पाया उन्हां संतां पासों भी उहदा समग्र जस कथन नहीं किया जाता। तेरे तो भाव ते इस परमात्मा के जस नूं कहण वाले जन जिहड़े ने उहदे विच ही अभेद हो रहिंदे ने कहिंदे कहिंदे विच ही समा जांदे ने। वड्डे मेरे साहिबा गहर गंभीरा गुणी गहीरा। ये मेरे साहिबा तू सारिया तो वड्डा गहर डूंगा है गंभीरा हुंदा निरहल पहाड़ वांगू है डूंगा समुद्र वांग। प्रमाण ही दिंदे हां ऊं तां समुद्र ते पहाड़ कुछ भी नहीं निरहल पहाड़ तां झट ही हिल जांदे आ। अते शुभ गुणा दा गहीरा हुंदा समुद्र है। कोई ना जाणै तेरा केता केवड़ चीरा रहाओ। इत्थे कोई पाठ नूं ठीक ना करन लग जे कोई कोई पाठ ही ठीक है। इत्थे कोई ना जाणै रह रास चाहुंदा कोई भी जानता नहीं है जो तेरा केडा क वड्डा चीरा तो पा विस्थार है। चीरा कहीए दफ्तर नूं चीरा कहीए चिट्ठी नूं सो चीरा कहीए हद नूं कोई नहीं जान सकता विश्राम दे के कहिंदे आ। सब सुरती मिल सुरते कमाई सब कीमत मिल कीमत पाई। सब सुरती जिहड़े वेद पाठियां ने मिलके सुरत कमाई बिरती लगाई है। सो सब ज्ञात गया ने मिलके सुरत कमाई ज्ञात लगाई है। सब श्रेष्ठ प्रीति वाले ने मिलके सुरत हुंदी श्रेष्ठ प्रीति लगाई है। पर कमाई जिहड़ी है ना वो काम ही आई है बस। सब कीमत जिहड़ी है ज्योतिषियां ने जवारियां ने मिलके उहदी कीमत पाई है पर की मर्यादा पाई है कोई भी नहीं पाई। उन्हां नूं किहड़ा पता लगदा विचारियां नूं तां मनुख ही है। ज्ञानी ध्यानी गुर गुरहाई कहण ना जाई तेरी तिल वड्याई। ज्ञान दियां गल्लां करन वाले जो ज्ञानी है ध्यान लगाउण वाले जो ध्यानी है गुरु अते गुरुआं दे जो वड्डे गुरु दादा गुरु हन गुरु अते गुरुआं दे जो गुरहाई गुर भाई हन भाव जो चाचे गुरु हन गुरु अते अपने जो गुरहाई गुर भाई ने गुर वड्डे जो पर्वत हन उन्हां गुर पर्वतां दे हाई तो भाव हथ करन वाला जो इंद्र है। सो गुरनाम बृहस्पति दा है उस बृहस्पति दा गुरु जो ब्रह्मा है। इन्हां सारिआं पासों हे वाहिगुरु तेरी तिल जिन्नी कीमत जिहड़ी वडियाई भी कथन नहीं कीती जांदी। सो कहिंदे ने सतियां नूं सत दी प्राप्ति तपियां नूं तप दी प्राप्ति गुरमुखां नूं चंगाइयां दी प्राप्ति सिद्धां नूं रिद्धियां सिद्धियां दी प्राप्ति अपने आप हुंदी है कि जां उहदी किरपा नाल हुंदी है। महाराज जवाब दिंदे कहिंदे सब सत सब तप सब चंगियाईयां सिद्धा पुरखां कीआं वडियाईयां। सारे सतवादियां नूं जो सत दी प्राप्ति है सब तपियां नूं जो तप दी प्राप्ति है सारे गुरमुखां नूं जो चंगियाईयां दी प्राप्ति है सिद्धां नूं जो रिद्धियां सिद्धियां दी प्राप्ति है पुरशां नूं जो वडियाईयां दी प्राप्ति दुनिया च हुंदी है ये सब परमात्मा की कृपा करके ही मिलती है। तुद विण सिद्धि किने न पाईआ कर्म मिले ना ही ठाक रहाईआ। उस परमेश्वर की कृपा बिना रिद्धि सिद्धि किसी ने नहीं पाई अज तक। उस परमात्मा की कर्म हुंदी कृपा नाल जिन्हों रिद्धियां सिद्धियां मिलदियां हन वह फिर किसी दियां ठाक हुंदा रोकियां हुई रुकदियां नहीं। ਜੇ ਕੋਈ ਕਹੇ ਮੈਂ ਇਹਨੂੰ ਦਿੱਤੀ ਹੋਈ ਬਖਸ਼ਿਸ਼ ਰੋਕ ਲਵਾਂਗਾ, ਉਹਨੂੰ ਕੋਈ ਰੋਕ ਵੀ ਨਹੀਂ ਸਕਦਾ। ਕਹਿੰਦੇ ਜੇ ਪਰਮਾਤਮਾ ਦੀ ਕਿਰਪਾ ਨਾ ਮਿਲੇ ਤਾਂ ਮਿਲਦੀਆਂ ਹੋਈਆਂ ਵੀ ਰੁਕ ਜਾਂਦੀਆਂ ਨੇ। ਸੋ ਜਿਵੇਂ ਰਾਮ ਰਾਏ 'ਤੇ ਕਿਰਪਾ ਹੁੰਦੀ ਹੁੰਦੀ ਰੁਕ ਗਈ, ਤਾਂ ਰਾਮ ਰਾਏ ਲੈ ਨਾ ਸਕਿਆ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਪਰਮਾਤਮਾ ਦੇ ਜਸ ਨੂੰ ਆਖਣ ਵਾਲਾ ਇਹ ਜੀਵ ਵਿਚਾਰਾ ਕੀ ਹੈ ਜੋ ਉਹਦੇ ਸਮੱਗਰ ਜਸ ਨੂੰ ਕਹਿ ਸਕੇ। ਅਤੇ ਇਸ ਸਿਫਤੀ ਤੋਂ ਭਾਵਨਾ ਪਰਮਾਤਮਾ, ਉਹ ਪਰਮਾਤਮਾ ਦੀ ਸਿਫਤ ਦੇ ਭੰਡਾਰੇ ਵੇਦ ਸ਼ਾਸਤਰ ਧਾਰਮਿਕ ਗ੍ਰੰਥ ਭਰੇ ਪਏ ਨੇ, ਮਹਾਤਮਾ ਦੇ ਜਿਹੜੇ ਅੰਤਕਰਨ ਉਹ ਭਰੇ ਪਏ ਨੇ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਕਹਿਣ ਲੱਗੇ ਤੂੰ ਭਾਵ ਹੁੰਦਾ ਪੁਨਾ। ਸੋ ਪੁਨਾ ਜਿਸ ਪੁਰਸ਼ ਨੂੰ ਪਰਮਾਤਮਾ ਆਪਣਾ ਆਪ ਦਿੰਦਾ, ਆਪਣਾ ਆਸਰਾ ਦਿੰਦਾ, ਪਦਾਰਥ ਆਦਿਕ ਦਿੰਦਾ, ਤਿਸ ਦੇ ਨਾਲ ਹੋਰ ਕਿਸੇ ਦਾ ਕੀ ਜ਼ੋਰ ਚੱਲ ਸਕਦਾ। ਮਹਾਰਾਜ ਕਥਨ ਕਰਦੇ ਕਿ ਸੱਚਾ ਪਰਮਾਤਮਾ ਆਪ ਹੀ ਉਹਦੇ ਸਵਾਰਨ ਵਾਲਾ ਹੁੰਦਾ। ਕਹਿੰਦੇ ਪੁਨਾ ਜਿਸ ਨੂੰ ਪਰਮਾਤਮਾ ਆਪ ਦੇ ਦਿੰਦਾ, ਕਹਿੰਦੇ ਤਿਸ ਦਾ ਕੀ ਚਾਰਾ ਚਾਲ ਚੱਲਣਾ। ਤੋ ਭਾਵ ਸਭ ਤੋਂ ਵਧੀਆ ਉਹ ਸੱਚ ਦੇ ਸਵਾਰਨ ਵਾਲਾ ਹੁੰਦਾ, ਭਾਵ ਆਤਮਾ ਅਨਾਤਮਾ ਦੇ ਵਿਚਾਰ ਵਾਲਾ ਹੋ ਕੇ ਉਹ ਅਨਾਤਮ ਪਦਾਰਥਾਂ ਦਾ ਤਿਆਗ ਕਰਦਾ ਤੇ ਆਤਮ ਵਸਤੂ ਨੂੰ ਗ੍ਰਹਿਣ ਕਰਨ ਲੱਗ ਪੈਂਦਾ, ਉਹ ਤੇ ਕਿਰਪਾ ਹੋ ਜਾਂਦੀ ਹੈ। ਆਸਾ ਮਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਓ। ਸੋ ਜਿਸ ਵੇਲੇ ਦੇਸ਼ਾਂ ਦੇ ਸੰਤਰਾਂ ਦਾ ਰਟਨ ਕਰਦੇ ਗੁਰੂ ਨਾਨਕ ਦੇਵ ਜੀ ਵਾਸ ਤਲਵੰਡੀ ਪਹੁੰਚੇ ਅਤੇ ਮਾਤਾ ਪਿਤਾ ਨੂੰ ਘਰ ਆ ਕੇ ਮਿਲੇ, ਉਸ ਵੇਲੇ ਮਾਤਾ ਜੀ ਬਹੁਤ ਖੁਸ਼ੀ ਵਿੱਚ ਵਾਰ ਵਾਰ ਆਪਣੇ ਪੁੱਤਰ ਨੂੰ ਬੁਲਾਉਣ, ਪਰ ਗੁਰੂ ਜੀ ਬਹੁਤਾ ਨਾ ਬੋਲਣ, ਹਰ ਵੇਲੇ ਪਰਮਾਤਮਾ ਦਾ ਨਾਮ ਉਚਾਰਦੇ ਰਹਿਣ। ਤਾਂ ਮਾਤਾ ਜੀ ਨੇ ਕਿਹਾ, ਪੁੱਤਰ ਇਤਨਾ ਪਰਮੇਸ਼ਰ ਦਾ ਨਾਮ ਕਿਉਂ ਜਪਦੇ ਹੋ, ਸਾਡੇ ਨਾਲ ਬੋਲਦੇ ਵੀ ਨਹੀਂ। ਤਾਂ ਮਹਾਰਾਜ ਨੇ ਬਚਨ ਕੀਤਾ ਆਸਾ ਰਾਗ ਪਹਿਲੇ ਪਾਤਸ਼ਾਹ ਨੇ, ਆਖਾ ਜੀਵਾ ਵਿਸਰੈ ਮਰ ਜਾਓ। ਇਹ ਮਾਤਾ ਜੀ, ਮੈਂ ਪਰਮੇਸ਼ਰ ਦੇ ਨਾਮ ਨੂੰ ਉਚਾਰਦਾ ਰਹਾਂ, ਉਦੋਂ ਹੀ ਮੇਰਾ ਜਿਉਣਾ ਹੁੰਦਾ ਜੇ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਰਹਾਂ। ਜੇ ਮੈਨੂੰ ਉਹਦਾ ਨਾਮ ਭੁੱਲ ਜਾਵੇ ਤਾਂ ਮੇਰਾ ਮਰ ਜਾਣਾ ਹੁੰਦਾ। ਮਾਤਾ ਜੀ ਨੇ ਕਿਹਾ, ਜਿਵੇਂ ਹੋਰ ਲੋਕ ਨਾਮ ਜਪਦੇ ਨੇ ਅਤੇ ਆਪਣਾ ਵਿਹਾਰ ਵੀ ਕਰੀ ਜਾਂਦੇ ਨੇ, ਉਹ ਤੁਸੀਂ ਵੀ ਨਾਮ ਜਪ ਕੇ ਸਾਡੇ ਨਾਲ ਬੋਲੀ ਵੀ ਜਾਓ ਅਤੇ ਨਾਮ ਵੀ ਜਪੀ ਜਾਓ। ਅੱਗਿਓਂ ਮਹਾਰਾਜ ਕਹਿਣ ਲੱਗੇ, ਆਖਣ ਔਖਾ ਸਾਚਾ ਨਾਮ। ਇਹ ਮਾਤਾ ਜੀ, ਇਕਾਗਰ ਮਨ ਹੋ ਕੇ ਜਿਹੜਾ ਸੱਚੇ ਨਾਮ ਦਾ ਆਖਣਾ, ਇਹ ਬਹੁਤ ਹੀ ਔਖਾ ਕਠਿਨ ਹੈ। ਇਕਾਗਰ ਹੋ ਕੇ ਨਹੀਂ ਕਿਹਾ ਜਾਂਦਾ ਕਿਸੇ ਤੋਂ, ਲੋਕ ਨਾਲੇ ਰਾਮ ਰਾਮ, ਨਾਲੇ ਗੋਬਿੰਦ ਗੋਬਿੰਦ, ਨਾਲੇ ਕੋਈ ਵਾਹਿਗੁਰੂ ਵਾਹਿਗੁਰੂ, ਨਾਲੇ ਗੱਲਾਂ ਕਰੀ ਜਾਂਦੇ ਆ, ਇਉਂ ਨਾਮ ਨਹੀਂ ਜਪੀਦਾ। ਇੱਕ ਮਨ ਹੋ ਕੇ ਨਾਮ ਜਪਿਆ ਜਾਂਦਾ ਹੁੰਦਾ, ਉਹ ਔਖਾ ਲੱਗਦਾ ਸਾਰਿਆਂ ਨੂੰ, ਮਨ ਬਾਣੀ ਸਰੀਰ ਕਰਕੇ ਜਪਣਾ। ਸੱਚੇ ਨਾਮ ਕੀ ਲਾਗੈ ਭੂਖ, ਸਾਨੂੰ ਹਰ ਵੇਲੇ ਸੱਚੇ ਨਾਮ ਜਪਣ ਦੀ ਜਿਹੜੀ ਭੂਖ ਹੁੰਦੀ, ਚਾਹ ਲੱਗੀ ਹੋਈ ਰਹਿੰਦੀ, ਇੱਛਾ ਲੱਗੀ ਹੋਈ ਰਹਿੰਦੀ ਹੈ। ਤਿਤ ਭੁੱਖ ਖਾਏ ਚੱਲੀ ਹੈ ਦੁੱਖ, ਰਹਿ ਰਾਸ ਵਿੱਚ ਉਤ ਭੁੱਖ ਹੈ ਪਾਠ ਆਉਂਦਾ, ਇੱਥੇ ਤਿਤ ਭੁੱਖ ਹੈ ਲਿਖਿਆ ਹੋਇਆ। ਸੋ ਇਸ ਕਰਕੇ ਇੱਥੇ ਤਿਤ ਭੁੱਖ ਹੀ ਠੀਕ ਹੈ। ਸੋ ਕਈ ਪੈਨ ਲੈ ਕੇ ਫਿਰ ਠੀਕ ਕਰਨ ਲੱਗ ਜਾਂਦੇ ਹੁੰਦੇ ਆ। ਤੇ ਇਸ ਭੁੱਖ ਦੇ ਖਾਣ ਨਾਲ, ਭਾਵ ਨਾਮ ਜਪਣ ਨਾਲ ਸਾਰੇ ਦੁੱਖ ਚਲੇ ਜਾਂਦੇ ਨੇ। ਦੁੱਖ ਭੁੱਖ ਨੇ ਵਿਆਪੀ ਜੇ ਸੁਖਦਾਤਾ ਮਨ ਹੋਵੇ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਉ। ਇਹ ਮਾਤਾ ਜੀ, ਉਹ ਪਰਮੇਸ਼ਰ ਦਾ ਨਾਮ ਮੈਨੂੰ ਕਿਵੇਂ ਭੁੱਲੇ, ਜੋ ਸਾਹਿਬ ਆਪ ਵੀ ਸੱਚਾ ਹੈ ਅਤੇ ਜਿਹਦਾ ਨਾਮ ਵੀ ਸੱਚਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਤੱਕੇ ਕੀਮਤ ਨਹੀਂ ਪਾਈ। ਇਹ ਮਾਤਾ ਜੀ, ਸੱਚੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਨੂੰ ਸਾਰੇ ਲੋਕੀ ਆਖ ਆਖ ਕੇ ਥੱਕ ਗਏ, ਪਰ ਅੱਜ ਤੱਕ ਇੱਕ ਤਿਲ ਮਾਤਰ ਵੀ ਕਿਸੇ ਨੇ ਉਹਦੀ ਕੀਮਤ ਨਹੀਂ ਪਾਈ। ਫਿਰ ਮਾਤਾ ਜੀ ਨੇ ਬਚਨ ਕੀਤਾ, ਜੇ ਸਾਰੇ ਇਕੱਠੇ ਹੋ ਕੇ ਪੁੱਤ ਉਹਦੀ ਵਡਿਆਈ ਨੂੰ ਕਹਿਣ, ਫਿਰ ਤਾਂ ਉਹਦੀ ਕੀਮਤ ਪੈ ਜਾਂਦੀ ਹੋਵੇਗੀ ਇੰਨੀ ਦੁਨੀਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਸਭ ਮਿਲ ਕੇ ਆਖਣ ਪਾਏ। ਮਾਤਾ ਜੀ, ਸਾਰੀ ਦੁਨੀਆ ਵੀ ਮਿਲ ਕੇ ਨਾ, 84 ਲੱਖ ਦੇਵਤਿਆਂ ਸਣੇ ਸਾਰੀਆਂ ਜੂਨਾਂ ਵੀ ਮਿਲ ਕੇ ਕਹਿਣ ਉਹਦੀ ਵਡਿਆਈ ਨੂੰ, ਤਾਂ ਵੀ ਕੀਮਤ ਨਹੀਂ ਪਾ ਸਕਦੇ। ਸੋ ਜਿਵੇਂ ਸੰਸਾਰ ਵਿੱਚ ਕਿਸੇ ਦੀ ਵਡਿਆਈ ਨੂੰ ਕਰੀਏ ਤਾਂ ਫੁੱਲ ਕੇ ਵੱਡਾ ਹੋ ਜਾਂਦਾ, ਜੇ ਕਿਸੇ ਨਿੰਦਿਆ ਕਰੀਏ ਤਾਂ ਉਹਦਾ ਜਸ ਘੱਟ ਜਾਂਦਾ। ਕੀ ਪਰਮੇਸ਼ਰ ਨੂੰ ਵੀ ਐਂ ਫਰਕ ਪੈਂਦਾ ਕੋਈ, ਪਰਮੇਸ਼ਰ ਵੀ ਵੈਸਾ ਹੁੰਦਾ ਕਿ ਨਹੀਂ? ਤਾਂ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਕਹਿੰਦੇ ਮਾਤਾ ਜੀ, ਉਸਤਤ ਕਰਨ ਨਾਲੋਂ ਪਰਮਾਤਮਾ ਵੱਡਾ ਨਹੀਂ ਹੁੰਦਾ ਤੇ ਨਿੰਦਾ ਦੇ ਕਰਨ ਨਾਲੋਂ ਘੱਟ ਨਹੀਂ ਜਾਂਦਾ। ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਇਹ 10ਵੇਂ ਪਾਤਸ਼ਾਹ ਦਾ ਬਚਨ ਹੈ। ਸੋ 10ਵੇਂ ਗ੍ਰੰਥ ਵਿੱਚ 26 ਅੰਗ ਤੇ ਆਉਂਦਾ। ਫਿਰ ਮਾਤਾ ਜੀ ਨੇ ਕਿਹਾ, ਜੋ ਪ੍ਰੇਮ ਨਾਲ ਪਰਮਾਤਮਾ ਦਾ ਜਸ ਕਥਨ ਕਰਦੇ ਨੇ, ਸੋ ਉਹਨਾਂ ਨੂੰ ਕੀ ਫਲ ਮਿਲਦਾ? ਜੋ ਨਿੰਦਾ ਕਰਦੇ ਨੇ ਉਹਨਾਂ ਨੂੰ ਕੀ ਫਲ ਮਿਲਦਾ? ਕਹਿੰਦੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਮਹਾਰਾਜ ਕਹਿੰਦੇ, ਕਹਿੰਦੇ ਜਿਹੜੇ ਇਨਸਾਨ ਪ੍ਰੇਮ ਨਾਲ ਭਾਵ ਪਰਮਾਤਮਾ ਦੇ ਜਸ ਨੂੰ ਆਖਦੇ ਹੈ ਉਹ ਵੱਡਾ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਇਹ ਉਲਟ ਗੱਲ ਹੈ, ਉਹ ਵੱਡਾ ਨਹੀਂ ਹੁੰਦਾ। ਨਹੀਂ, ਜ਼ਰੂਰ ਹੁੰਦਾ। ਜੋ ਨਿੰਦਿਆ ਕਰਦਾ ਉਹਦਾ ਜਸ ਘੱਟ ਨਹੀਂ ਜਾਂਦਾ? ਕਹਿੰਦੇ ਨਹੀਂ, ਜ਼ਰੂਰ ਘੱਟ ਜਾਂਦਾ, ਉਹਦਾ ਜਸ ਘੱਟਦਾ ਘੱਟਦਾ ਘੱਟ ਜਾਂਦਾ। ਫਿਰ ਮਾਤਾ ਜੀ ਨੇ ਕਿਹਾ, ਜਿਵੇਂ ਕਿਸੇ ਪੁਰਸ਼ ਦਾ ਮਰਨਾ ਨੇੜੇ ਆ ਜਾਵੇ ਤਾਂ ਉਹ ਆਪਣੇ ਮਰਨੇ ਨੂੰ ਸੁਣ ਕੇ ਸੋਗ ਪ੍ਰਗਟ ਕਰਦਾ, ਤਿਵੇਂ ਆਪਣਾ ਮਰਨਾ ਸੁਣ ਕੇ ਪਰਮਾਤਮਾ ਨੂੰ ਵੀ ਸੋਗ ਹੁੰਦਾ ਹੋਵੇਗਾ। ਕਹਿੰਦੇ ਉਹਦਾ ਵੀ ਤਾਂ ਇੱਕ ਦਿਨ ਅੰਤ ਹੁੰਦਾ ਹੋਵੇਗਾ। ਨਾ ਉਹ ਮਰੈ ਨਾ ਹੋਵੇ ਸੋਗ। ਮਾਤਾ ਜੀ, ਨਾ ਉਹ ਪਰਮੇਸ਼ਰ ਮਰਦਾ, ਨਾ ਉਹਨੂੰ ਸੋਗ ਹੁੰਦਾ। ਫਿਰ ਮਾਤਾ ਜੀ ਨੇ ਕਿਹਾ, ਜਿਵੇਂ ਕਿਸੇ ਦਾ ਪਿਤਾ ਚੜ੍ਹਾਈ ਕਰ ਜਾਂਦਾ ਪੁੱਤਰ ਨੂੰ ਸੋਗ ਹੁੰਦਾ, ਤਿਵੇਂ ਪਰਮੇਸ਼ਰ ਦੇ ਮਰਨ ਕਰਕੇ ਭਗਤ ਜਨਾਂ ਨੂੰ ਸੋਗ ਹੁੰਦਾ ਹੋਵੇਗਾ। ਕਹਿੰਦੇ ਨਾ ਉਹ ਮਰੈ ਨਾ ਹੋਵੇ ਸੋਗ, ਨਾ ਉਹ ਪਰਮੇਸ਼ਰ ਚੜ੍ਹਾਈ ਕਰਦਾ, ਨਾ ਹੀ ਭਗਤ ਜਨਾਂ ਨੂੰ ਸੋਗ ਹੁੰਦਾ। ਫਿਰ ਮਾਤਾ ਜੀ ਨੇ ਬਚਨ ਕੀਤਾ, ਜਿਵੇਂ ਮਨੁੱਖ ਪ੍ਰਸ਼ਾਦ ਬਣਦਾ ਬਣਦਾ ਕਈਆਂ ਨੂੰ ਦੇਣਾ ਭੁੱਲ ਜਾਂਦਾ, ਪਰਮਾਤਮਾ ਵੀ ਸਾਰਿਆਂ ਨੂੰ ਖੁਰਾਕ ਦਿੰਦਾ ਕਿ ਭੁੱਲ ਜਾਂਦਾ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਭੋਲੀ ਮਾਤਾ ਜੀ, ਦਿੰਦਾ ਰਹੇ ਨਾ ਚੂਕੈ ਭੋਗ। ਉਹ ਪਰਮਾਤਮਾ ਸਾਰਿਆਂ ਨੂੰ ਖੁਰਾਕ ਦਿੰਦਾ, ਦੇਖ ਲਓ, ਛੱਡਦਾ ਨਹੀਂ ਕਿਸੇ ਨੂੰ, ਪਰ ਭੋਗ ਜਿਹੜਾ ਪਦਾਰਥ ਦਿੰਦਿਆਂ ਚੁੱਕਾ ਨਾ, ਭੁੱਲਦਾ ਨਹੀਂ ਕਿਸੇ ਨੂੰ। ਫਿਰ ਮਾਤਾ ਜੀ ਨੇ ਕਿਹਾ, ਜਿਵੇਂ ਭੰਡਾਰੇ ਵਿੱਚੋਂ ਪਦਾਰਥ ਬਣਦਿਆਂ ਬਣਦਿਆਂ ਮੁੱਕ ਜਾਂਦੇ ਨੇ, ਉਵੇਂ ਸਾਰਿਆਂ ਨੂੰ ਪਦਾਰਥਾਂ ਦੀ ਦਾਤਾਂ ਦਿੰਦਿਆਂ ਪਰਮੇਸ਼ਰ ਦੇ ਭੰਡਾਰੇ ਵਿੱਚੋਂ ਪਦਾਰਥ ਮੁੱਕ ਜਾਂਦੇ ਹੋਣਗੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਦਿੰਦਾ ਰਹਿਣ ਚੁੱਕਾ ਭੋਗ। ਉਹ ਵਾਹਿਗੁਰੂ ਹਮੇਸ਼ਾ ਸਾਰਿਆਂ ਨੂੰ ਦਾਤਾਂ ਦਿੰਦਾ ਹੀ ਰਹਿੰਦਾ, ਪ੍ਰੰਤੂ ਉਹਦੇ ਖਜ਼ਾਨੇ ਚੋਂ ਕਦੇ ਭੋਗ ਪਦਾਰਥ ਮੁੱਕਦੇ ਨਹੀਂ। ਫਿਰ ਮਾਤਾ ਜੀ ਨੇ ਬਚਨ ਕੀਤਾ, ਇਹੋ ਜਿਹੇ ਗੁਣ ਕਿਸੇ ਹੋਰ ਵਿੱਚ ਵੀ ਹਨ ਜਾਂ ਨਹੀਂ? ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਇਹ ਮਾਤਾ ਜੀ, ਇਹੋ ਜਿਹਾ ਗੁਣ ਹੋਰ ਕਿਸੇ 'ਚ ਨਹੀਂ। ਪਰਮੇਸ਼ਰ ਜਿਹਾ ਨਾ ਕੋਈ ਪਿੱਛੇ ਸੀ, ਨਾ ਕੋਈ ਅੱਗੇ ਹੋਵੇਗਾ। ਸੋ ਇਸ ਕਰਕੇ ਉਹ ਸਭ ਤੋਂ ਵੱਡਾ ਹੈ। ਜੇ ਵੜ ਆਪੇ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਹੁਣ ਜਿੱਡਾ ਵੱਡਾ ਉਹ ਪਰਮਾਤਮਾ ਆਪ ਹੈ, ਉਨੀਆਂ ਹੀ ਵੱਡੀਆਂ ਉਹਦੀਆਂ ਦਾਤਾਂ ਨੇ। ਕਿਹੜੀਆਂ ਦਾਤਾਂ? ਜਿਸ ਪਰਮੇਸ਼ਰ ਨੇ ਕਾਰ ਵਿਹਾਰ ਲਈ ਦਿਨ ਬਣਾ ਕੇ ਫਿਰ ਜੀਵਾਂ ਦੇ ਆਰਾਮ ਕਰਨ ਲਈ ਰਾਤ ਬਣਾਈ ਹੈ। ਜੇ ਕੇਵਲ ਦਿਨ ਹੀ ਰਹਿੰਦਾ ਤਾਂ ਲੋਕਾਂ ਨੇ ਧੰਦਿਆਂ ਵਿੱਚ ਹੀ ਮਰ ਜਾਣਾ ਸੀ, ਜੇ ਰਾਤ ਹੀ ਰਹਿੰਦੀ ਤਾਂ ਅੰਧ ਧੁੰਦ ਵਿੱਚ ਹੀ ਵਿਆਕਲ ਹੋ ਜਾਣਾ ਸੀ। ਪਰ ਇੱਕ ਗੱਲ ਹੈ ਕਿ ਆਪਾਂ ਨੂੰ ਮਾਲਕ ਨੂੰ ਭੁਲਾਉਣਾ ਨਹੀਂ ਚਾਹੀਦਾ। ਖਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਮਾਤਾ ਜੀ, ਜਿਹੜੇ ਐਸੇ ਖਸਮ ਤੋਂ ਭਾਵ ਪਰਮਾਤਮਾ ਮਾਲਕ ਨੂੰ ਜਿਹੜੇ ਬੰਦੇ ਭੁਲਾ ਦਿੰਦੇ ਨੇ, ਉਹ ਨੀਵੀਂ ਜਾਤੀ ਵਾਲੇ ਵੀ ਨੇ। ਸੋ ਉਹ ਨੀਵੀਂ ਜਾਤੀ ਵਾਲੇ ਨੇ। ਮਹਾਰਾਜ ਕਥਨ ਕਰਦੇ ਨੇ ਕਿ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਇਹ ਜੀਵ ਜਿਹੜਾ ਹੈ ਸਨਾਤ, ਸੋ ਸਨਾਤ ਕਹੀਏ ਭੂਤਨਾ ਹੋ ਰਿਹਾ, ਬੇਤਾਲਾ ਹੋ ਰਿਹਾ। ਜਿਹੜੇ ਖਸਮ ਨੂੰ ਵਿਸਾਰਦੇ ਨੇ ਉਹ ਨੀਵੀਆਂ ਜਾਤਾਂ, ਭਾਵ ਕਈ ਲੋਕ ਕਹਿੰਦੇ ਫਲਾਨਾ ਨੀਵੀਂ ਜਾਤ ਵਾਲਾ, ਉਹ ਨਹੀਂ ਨੀਵੀਂ ਜਾਤ ਵਾਲਾ। ਨੀਵੀਂ ਜਾਤ ਕਿਹਦੀ ਹੈ? ਜਿਹੜਾ ਉੱਚੀ ਜਾਤ ਵਾਲਾ ਹੋ ਕੇ ਐਵੇਂ ਐਸ਼ੋ ਪ੍ਰਸਤੀ ਕਰਦਾ, ਖਾਣੇ ਪੀਣੇ ਮਾੜੇ ਕਰਦਾ, ਪੁੱਠੇ ਕੰਮ ਕਰਦਾ, ਉਹ ਨੀਵੀਂ ਜਾਤ ਹੈ। ਜੇ ਨੀਵੀਂ ਜਾਤ ਹੋ ਕੇ ਉਹ ਆਤੇ ਉੱਤਮ ਗਨੋ ਚੰਡਾਲਾ, ਨਾਨਕ ਜੇ ਮਨ ਬਸਾ ਗੋਪਾਲਾ। ਜਿਹੜਾ ਨੀਵੀਂ ਜਾਤ ਵਾਲਾ ਨਾਮ ਜਪਦਾ ਉਹਦੀ ਜਾਤ ਵੱਡੀ ਹੁੰਦੀ ਹੈ। ਜਿਹੜਾ ਵੱਡੀ ਜਾਤ ਵਾਲਾ ਕਮਜਾਤੀਆਂ ਕਰਦਾ, ਪੁੱਠੇ ਕੰਮ ਕਰਦਾ, ਉਹ ਨੀਵਾਂ ਹੈ। ਉਹ ਕੋਈ ਨਹੀਂ ਕਹਿੰਦਾ ਇਹ ਕਿ ਫਲਾਨੀ ਜਾਤ ਦਾ। ਲੋਕ ਕਹਿੰਦੇ ਆ ਸ਼ਰਾਬੀ ਡਿੱਗਿਆ ਪਿਆ, ਆਸਾ ਮਹੱਲਾ ਪਹਿਲਾ। ਸੋ ਗੁਰਸਿੱਖਾਂ ਨੇ ਬੇਨਤੀ ਕੀਤੀ, ਇਹ ਪ੍ਰਭੂ ਜੇ ਕੁਝ ਮੰਗਣਾ ਹੋਵੇ ਸਤਿਗੁਰੂ ਮਹਾਰਾਜ ਤਾਂ ਕਿਸ ਪਾਸੋਂ ਮੰਗਣਾ ਕਰੀਏ? ਤਾਂ ਗੁਰੂ ਮਹਾਰਾਜ ਨੇ ਬਚਨ ਕੀਤਾ, ਪਹਿਲੇ ਤਾਂ ਕਿਸੇ ਕੋਲ ਮੰਗਣਾ ਹੀ ਨਹੀਂ ਚਾਹੀਦਾ। ਜੇ ਮੰਗਣ ਦੀ ਆਦਤ ਹੋਵੇ ਤਾਂ ਪਰਮੇਸ਼ਰ ਕੋਲੇ ਮੰਗਣਾ ਕਰੇ। ਜੇ ਦਰ ਮੰਗਤ ਕੂਕ ਕਰੇ, ਮਹਿਲੀ ਖਸਮ ਸੁਣੇ, ਭਾਵੈ ਧੀਰਕ ਭਾਵੈ ਧੱਕੇ, ਏਕ ਵਡਾਈ ਦੇ। ਕਹਿੰਦੇ ਜਿਹੜਾ ਕੋਈ ਪੁਰਸ਼ ਕਿਸੇ ਦਰਵਾਜ਼ੇ ਤੇ ਜਾ ਕੇ ਕੂਕ ਕਰੇ ਹੁੰਦਾ, ਉੱਚੀਆਂ ਫਰਿਆਦਾਂ ਕਰਕੇ ਮੰਗਣਾ ਕਰਦਾ, ਤੇ ਮਹਿਲੀ ਹੁੰਦਾ ਮੰਦਰਾਂ ਵਾਲਾ ਮਾਲਕ, ਉਹਨਾਂ ਫਰਿਆਦਾਂ ਨੂੰ ਸੁਣਦਾ। ਹੁਣ ਇਹ ਉਹਦੀ ਮਰਜ਼ੀ ਹੈ ਕਿ ਭਾਵੇਂ ਉਹ ਧੀਰਜ ਦੇਵੇ, ਧੀਰਕ ਹੁੰਦਾ ਧੀਰਜ ਦੇਵੇ, ਭਾਵੇਂ ਉਹ ਧੱਕੇ ਦੇਵੇ। ਹੁਣ ਜੇ ਤਾਂ ਉਹ ਭਲਾ ਲੋਕ ਹੋਵੇਗਾ ਤਾਂ ਧੀਰਜ ਦੇਵੇਗਾ ਕਿ ਠਹਿਰ ਜਾ ਭਾਈ, ਲੈ ਕੇ ਜਾਈ, ਤੈਨੂੰ ਦਿੰਦਾ। ਜੇ ਲੜਾਕਾ ਜਿਹਾ ਹੋਵੇਗਾ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੋਵੇਗਾ। ਸੋ ਇਸ ਪ੍ਰਕਾਰ ਜੇਕਰ ਪਰਮੇਸ਼ਰ ਪਾਸੋਂ ਮੰਗੇਗਾ ਤਾਂ ਉਹ ਇੱਕ ਵਡਿਆਈ ਦੇਵੇਗਾ। ਇਸੇ ਤੇ ਕਿਹਾ ਕਿ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਇੱਕ ਹੈ ਭਗਵਾਨ। ਕਰਮਾਂ ਅਨੁਸਾਰ ਭਾਵੇਂ ਧੀਰਕ ਸੁੱਖ ਦੇਵੇ, ਭਾਵੇਂ ਧੱਕੇ ਦੁੱਖ ਦੇਵੇ, ਸੋ ਇੱਕ ਵਡਿਆਈ ਤਾਂ ਜ਼ਰੂਰ ਹੀ ਦੇਵੇਗਾ। ਪਰਮੇਸ਼ਰ ਚਾਹੇ ਦੁੱਖ ਵੀ ਦੇਵੇ ਤਾਂ ਵੀ ਸਾਨੂੰ ਵਡਿਆਈ ਉਹ ਪ੍ਰਤੀਤ ਹੁੰਦੀ। ਯਾਦ ਤਾਂ ਹੈ ਨਾ, ਦੁੱਖ ਤਾਂ ਦੇ ਰਿਹਾ ਕਿ ਅਸੀਂ ਉਹਨੂੰ ਯਾਦ ਤਾਂ ਯਾਦ ਤਾਂ ਹੈਗੇ ਨਾ। ਰੱਬ ਦੇ ਪਿਆਰੇ ਉਲਟ ਗੱਲ ਬਣਾ ਲੈਣ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਉਹ ਕਹਿੰਦੇ ਬਸ ਠੀਕ ਆ, ਦੁੱਖ ਦੇ ਰਿਹਾ ਤਾਂ ਮਲ ਹੈਗਾ ਤੂੰ, ਸੁੱਖ ਦੇ ਰਿਹਾ ਤਾਂ ਵੀ ਮੈਂ ਮੰਨਦਾ ਤੇਰੀ ਨਿਗਾਹ ਮੇਰੇ ਤੇ, ਜੇ ਦੁੱਖ ਦੇ ਰਿਹਾ ਤਾਂ ਵੀ ਤੇਰੀ ਨਿਗਾਹ ਮੇਰੇ ਤੇ। ਬਸ ਰੱਬ ਦੇ ਪਿਆਰੇ ਉਹ ਭਾਣੇ ਵਿੱਚ ਰਾਜਾ ਵਿੱਚ ਰਾਜੀ ਰਹਿੰਦੇ ਨੇ। ਜਾਣ ਹੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੇ ਰਹਾਉ। ਐਸੇ ਜੋਤੀ ਪਰਮੇਸ਼ੁਰ ਨੂੰ ਗੁਰਾਂ ਦੁਆਰੇ ਜਾਣਨਾ ਕਰੇ ਭਾਈ, ਕਿਉਂਕਿ ਗੁਰਾਂ ਦੀ ਜਿਹੜੀ ਜਾਤੀ ਕੁਜਾਤੀ ਨਾ ਪੁੱਛਣਾ ਕਰੇ, ਕਿਉਂਕਿ ਅੱਗੇ ਪ੍ਰਲੋਕ ਜਾਤੀ ਨੇ ਨਾਲ ਨਹੀਂ ਜਾਣਾ, ਅੱਗੇ ਜਾਤੀ ਦਾ ਹੇ ਤੋਂ ਭਾਵ ਨਾ ਤਿਆਗ ਹੈ, ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ। ਆਪ ਕਰਾਏ ਆਪ ਕਰੇ, ਆਪ ਉਲਾਮੇ ਚਿੱਤ ਤਰੇ। ਕਿਸੇ ਵੇਲੇ ਆਪ ਉਤਪੰਨ ਕਰਦਾ, ਕਿਸੇ ਵੇਲੇ ਬ੍ਰਹਮਾ ਪਾਸੋਂ ਆਪ ਉਤਪੰਨ ਕਰਾਉਂਦਾ ਹੈ, ਆਪ ਹੀ ਜੀਵਾਂ ਪਾਸੋਂ ਕਰਮ ਕਰਾਉਂਦਾ। ਬ੍ਰਹਮਾ ਦੇ ਵਿੱਚ ਕਿਹੜਾ ਹੋਰ ਕੋਈ ਜੋਤ ਆ, ਬ੍ਰਹਮਾ ਵਿੱਚ ਤਾਂ ਆਪ ਬੈਠਾ, ਉਹੀ ਉਹਲਾ ਜਿਹਾ ਪਾਇਆ ਹੋਇਆ ਸਾਨੂੰ ਕਿ ਬ੍ਰਹਮਾ ਪੈਦਾ ਕਰਦਾ। ਬ੍ਰਹਮਾ ਵਿੱਚ ਵੀ ਤਾਂ ਆਪ ਹੀ ਤੁਹਾਡੀ ਹੋਈ ਜੋਤ ਹੈ, ਵਿਸ਼ਨੂੰ ਵਿੱਚ ਵੀ ਤਾਂ ਤੁਸੀਂ ਬਹਿ ਕੇ ਸਾਰਿਆਂ ਨੂੰ ਜੀਆਂ ਨੂੰ ਵੰਡਦੇ ਹੋ ਸਭ ਕੁਛ, ਰੋਜੀ ਰੋਟੀ। ਸ਼ਿਵਜੀ ਵਿੱਚ ਬਹਿ ਕੇ ਵੀ ਤਾਂ ਤੁਸੀਂ ਸੰਸਾਰ ਦੀ ਲੈਤਾ ਕਰਦੇ ਹੋ, ਉਹ ਤਾਂ ਇੱਕ ਸਾਨੂੰ ਭੁਲੇਖਾ ਪਾਉਂਦੇ ਹੋ। ਇਹਨਾਂ ਦੇ ਪਿੱਛੇ ਕੌਣ ਆ, ਉਹ ਵੇਖਾ ਉਹਨਾਂ ਨਦਰ ਨਾਵ ਹੈ, ਬਹੁਤ ਆਇਓ ਵਡਾਣ। ਸੋ ਆਪ ਹੀ ਜੀਵਾਂ ਪਾਸੋਂ ਕਰਮ ਕਰਾਉਂਦਾ, ਆਪ ਹੀ ਉਹਨਾਂ ਕਰਮਾਂ ਦਾ ਫਲ ਦੇਣਾ ਕਰਦਾ, ਆਪ ਉਲਾਂਭੇ ਚਿੱਤ ਤੇ, ਆਪ ਹੀ ਗੁਰੂ ਰੂਪ ਹੋ ਕੇ ਜਗਿਆਸੂਆਂ ਦੇ ਉਲਾਂਭੇ ਚਿੱਤ ਚ ਧਾਰਦਾ। ਜਾਂ ਤੂੰ ਕਰਨਹਾਰ ਕਰਤਾਰ, ਕਿਆ ਮੋਹਤਾਜੀ ਕਿਆ ਸੰਸਾਰ। ਇਹ ਕਰਤਾਰ ਜਾਂ ਤੂੰ ਹੀ ਸਭ ਕੁਛ ਕਰਨੇ ਵਾਲਾ, ਤਾਂ ਕਿਸੇ ਦੀ ਮੋਹਤਾਜੀ ਕਿਵੇਂ ਹੋ ਸਕਦੀ ਹੈ, ਅਤੇ ਸੰਸਾਰ ਕੀ ਹੈ। ਆਪ ਉਪਾਏ ਆਪੇ ਦੇ, ਆਪੇ ਦੁਰਮਤ ਮਨਹਿ ਕਰੇ। ਆਪ ਹੀ ਜੀਵਾਂ ਦੀ ਉਤਪਤੀ ਕਰਦਾ, ਫਿਰ ਆਪ ਹੀ ਖਾਣ ਪਾਣ ਦਿੰਦਾ, ਆਪ ਹੀ ਦੁਰਮਤ ਖੋਟੀ ਬੁੱਧੀ ਨੂੰ ਹਟਾਉਣਾ ਕਰਦਾ। ਸੋ ਇਹ ਹੁਣ ਮੇਰੇ ਸਾਹਮਣੇ ਅੱਖਰ ਆਇਆ, ਆਪੇ ਦੁਰਮਤ ਮਨਹਿ ਕਰੇ, ਇਹ ਜੇ ਤਿੰਨ ਅੱਖਰ ਨੇ, ਆਪੇ ਮਾਇਆ ਮਨਹਿ ਕਰੇ। ਸੋ ਇਸ ਪ੍ਰਕਾਰ ਇਹ ਤੀਜੇ ਪਾਤਸ਼ਾਹ ਲਿਖਿਆ। ਇੱਥੇ ਮਹਾਰਾਜ ਪਹਿਲੇ ਪਾਤਸ਼ਾਹ ਕਹਿੰਦੇ ਆਪੇ ਦੁਰਮਤ ਮਨਹਿ ਕਰੇ, ਸੋ ਆਪ ਹੀ ਵਾਹਿਗੁਰੂ ਦੁਰਮਤ ਨੂੰ ਮਨਾ ਕਰਦਾ, ਕਹਿੰਦਾ ਹੁਣ ਨਾ ਜਾਈ ਇਹਦੇ ਕੋਲ, ਬਸ ਉਹੀ ਦੁਰਮਤ ਨੂੰ ਹੀ ਹਟਾਉਂਦਾ, ਮਾਇਆ ਨੂੰ ਵੀ ਉਹ ਹੁਕਮ ਕਰਦਾ ਹੁਣ ਇੱਧਰ ਨਾ ਜਾਈ। ਵਿਕਾਰਾਂ ਨੂੰ ਵੀ ਕਹਿ ਦਿੰਦੇ ਨੇ ਹੁਣ ਬਸ ਇਹਨੂੰ ਤੰਗ ਨਹੀਂ ਕਰਨਾ, ਅਸੀਂ ਪਰਖ ਲਿਆ ਇਹਨੂੰ ਬਹੁਤ। ਸੋ ਇਸ ਕਰਕੇ ਕਹਿੰਦੇ ਗੁਰਪ੍ਰਸਾਦ ਵਸੈ ਮਨ ਆਏ, ਦੁੱਖ ਹਨੇਰਾ ਵਿੱਚੋਂ ਜਾਏ। ਉਹ ਗੁਰਾਂ ਦੀ ਕਿਰਪਾ ਨਾਲ ਮਨ ਵਿੱਚ ਆ ਕੇ ਵੱਸਦਾ, ਗੁਰਾਂ ਦੀ ਕਿਰਪਾ ਨਾਲ ਹੀ ਦੁੱਖ ਦਾ ਹੀ ਗਿਆਨ ਰੂਪੀ ਹਨੇਰਾ ਹਿਰਦੇ ਚੋਂ ਚਲਿਆ ਜਾਂਦਾ। ਸਾਚ ਪਿਆਰਾ ਆਪ ਕਰੇ, ਅਵਰੀ ਕਉ ਸਾਚ ਨਾ ਦੇ। ਪਰਮੇਸ਼ਰ ਨੇ ਆਪ ਹੀ ਸੱਚਾ ਨਾਮ ਪਿਆਰਾ ਭਾਵ ਮਹਿੰਗਾ ਕੀਤਾ ਹੋਇਆ ਜਾਣ ਕੇ। ਜਿਵੇਂ ਦਲਾਲ ਵੀ ਜਦ ਕੋਈ ਚੀਜ਼ ਮਹਿੰਗੀ ਹੋ ਜਾਵੇ ਤਾਂ ਆਖਦੇ ਅੱਜ ਕੱਲ੍ਹ ਚੀਜ਼ ਪਿਆਰੀ ਹੋ ਗਈ, ਭਾਵ ਮਹਿੰਗੀ ਹੋ ਗਈ ਹੈ, ਰੱਬ ਨੇ ਜਾਣ ਕੇ ਨਾਮ ਮਹਿੰਗਾ ਰੱਖਿਆ ਕਹਿੰਦੇ। ਸੋ ਇਸ ਕਰਕੇ ਅਵਰੀ ਹੁੰਦਾ ਝੱਲਿਆ, ਪੁਰਸ਼ਾਂ ਨੂੰ ਆਪਣਾ ਸੱਚ ਨਾਮ ਜਪਣਾ ਨਹੀਂ ਦਿੰਦਾ, ਕਹਿੰਦੇ ਇਹਨੂੰ ਨਹੀਂ ਦੇਣਾ ਨਾਮ, ਇਹਨੂੰ ਜਪਾਉਣਾ ਆਪਾਂ ਨੇ। ਤ੍ਰਿਲੋਚਨ ਬ੍ਰਾਹਮਣ ਨੂੰ ਦਿੱਤਾ, ਧੰਨੇ ਨੂੰ ਬਖਸ਼ਿਸ਼ ਕਰ ਦਿੱਤੀ। ਜੇ ਕਿਸੇ ਦੇ ਵਖਾਣੈ ਨਾਨਕ ਆਗੈ ਪੂਛ ਨਾ ਲੇ। ਵਖਾਣੈ ਨਾਨਕ ਤੋਂ ਭਾਵ ਗੁਰੂ ਸਾਹਿਬ ਜੀ ਕਥਨ ਕਰਦੇ ਨੇ, ਕਥਨ ਇਸ ਪ੍ਰਕਾਰ ਕਰਦੇ ਵੀ ਜੇ ਪਰਮਾਤਮਾ ਕਿਸੇ ਨੂੰ ਨਾਮ ਜਪਣਾ ਦਿੰਦਾ ਨਾ, ਤਾਂ ਬਸ ਸਮਝ ਲਓ ਗੱਲ ਬਣ ਗਈ ਉਹਨੂੰ, ਤਾਂ ਉਸ ਪਾਸੋਂ ਫਿਰ ਆਗੈ ਪ੍ਰਲੋਕ ਜਾਂ ਹਿਸਾਬ ਨਹੀਂ ਪੁੱਛਦਾ, ਇਹੀ ਬਖਸ਼ਿਸ਼ ਕਰਦਾ ਵੱਡੀ। ਆਸਾ ਮਹੱਲਾ ਪਹਿਲਾ। ਸੋ ਕਿਸੇ ਸਮੇਂ ਰਾਸ ਪਈ ਤਾਂ ਲੋਕਾਂ ਨੇ ਆ ਕੇ ਕਿਹਾ ਆਪ ਰਾਸ ਦੇਖੋ, ਤਾਂ ਗੁਰੂ ਸਾਹਿਬ ਜੀ ਨੇ ਕਿਹਾ ਪ੍ਰਤੱਖ ਰਾਸਾਂ ਕੀ ਦੇਖਣੀਆਂ, ਸਾਰਾ ਸੰਸਾਰ ਹੀ ਰਾਸ ਰੂਪ ਹੈ। ਹੁਣ ਰਾਸ ਦਾ ਰੂਪ ਅਲੰਕਾਰ ਸੁਣੋ, ਰੂਪ ਅਲੰਕਾਰ ਦੱਸਦੇ ਨੇ। ਤਾਲ ਮਦੀਰੇ ਘਟ ਕੇ ਕਾਟ, ਦੋਲਕ ਦੁਨੀਆ ਵਾਜ ਹੈ ਵਾਜ। ਘਟ ਕੇ ਘਾਟ ਦਾ ਮਤਲਬ ਹਿਰਦੇ ਰੂਪੀ ਸਥਾਨ ਵਿੱਚ ਆਸਾ ਤ੍ਰਿਸ਼ਨਾ ਰੂਪੀ ਤਾਲ ਹੁੰਦਾ, ਕੈਂਸੀਆਂ ਵੱਜ ਰਹੀਆਂ ਨੇ, ਅਤੇ ਸੰਕਲਪਾਂ ਵਿਕਲਪਾਂ ਰੂਪੀ ਰਾਗ ਦਵੈਸ਼ ਰੂਪੀ ਮਦੀਰੇ ਹੁੰਦੇ ਛੈਣੇ ਖੜਕ ਰਹੇ ਨੇ। ਸੋ ਇਸ ਪ੍ਰਕਾਰ ਦੁਨੀਆਂ ਰੂਪੀ ਜਿਹੜਾ ਹੈ ਨਾ, ਹੋਰ ਕੀ ਵੱਜ ਰਿਹਾ, ਦੋਲਕ ਹੁੰਦਾ ਢੋਲਕ ਦਾ ਵਾਜਾ ਵੱਜ ਰਿਹਾ। ਸੋ ਇਸੇ ਪ੍ਰਕਾਰ ਜਿਹੜਾ ਹੈ ਸੰਸਾਰ ਦੇ ਅੰਦਰ ਦੁਨੀਆਂ ਵਿੱਚ ਦਵੈਤ ਰੂਪੀ ਢੋਲ ਦਾ ਵਾਜਾ ਵੱਜ ਰਿਹਾ। ਤਾਂ ਫਿਰ ਇਸੇ ਤਰ੍ਹਾਂ ਹੀ ਕਹਿੰਦੇ ਨੇ, ਨਾਰਦ ਨਾਚੈ ਕਲ ਕਾ ਭਾਉ, ਜਤੇ ਸਤੇ ਕਹਿ ਰੱਖ ਹੈ ਪਾਉ। ਕਲਯੁਗ ਦਾ ਜਿਹੜਾ ਭਾਉ ਹੈ, ਪ੍ਰਕਾਰ ਹੈ, ਇਸ ਪ੍ਰਕਾਰ ਹੈ ਕਲਯੁਗ, ਇਹੀ ਨਾਰਦ ਮੁਨੀ ਨੱਚ ਰਿਹਾ ਮਨ ਨੂੰ। ਕਲਯੁਗ ਦੇ ਭਾਉ ਪ੍ਰਕਾਰ ਵਿੱਚ ਜਿਹੜਾ ਮਨ ਨੱਚ ਰਿਹਾ, ਇਹੀ ਨਾਰਦ ਮੁਨੀ ਨੱਚ ਰਿਹਾ। ਐਸੀ ਰਾਸ ਵਿੱਚ ਜਤੀ ਤੇ ਸਤਵਾਦੀ ਪੁਰਸ਼ ਆਪਣੇ ਮਨ ਬੁੱਧੀ ਰੂਪੀ ਪੈਰਾਂ ਨੂੰ ਕਿੱਥੇ ਰੱਖ ਸਕਦੇ ਹਨ। ਨਾਨਕ ਨਾਮ ਮਿਟੋ ਕੁਰਬਾਨ, ਅੰਧੇ ਦੁਨੀਆਂ ਸਾਹਿਬ ਜਾਣ ਰਹਾਓ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਅਸੀਂ ਨਾਮ ਤੋਂ ਬਲਿਹਾਰ ਜਾਈਏ, ਨਾਮ ਮਿੱਟੋਂ ਕੁਰਬਾਨ, ਨਾਮ ਜਪਣ ਵਾਲਿਆਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਇਹ ਦੁਨੀਆਂ ਤਾਂ ਸਾਹਿਬ ਦੇ ਜਾਣਨ ਵੱਲੋਂ ਕਹਿੰਦੇ ਅੰਨੀ ਹੋ ਰਹੀ, ਅੰਧੀ ਦੁਨੀਆਂ ਸਾਹਿਬ ਜਾਣ। ਸਾਹਿਬ ਦੇ ਜਾਣਨ ਵੱਲੋਂ ਕਹਿੰਦੇ ਇਹ ਅੰਨੀ ਦੁਨੀਆ ਤੂੰ ਸਾਹਿਬ ਨੂੰ ਜਾਨਣਾ ਕਰ ਭਾਈ। ਫਿਰ ਬੇਨਤੀ ਕੀਤੀ ਹੈ ਕਿ ਆਪ ਜੀ ਨੇ ਕਿਹਾ ਕਿ ਨਾਰਦ ਨਾਚਾ ਕਲਕਾ ਭਾਓ, ਇਹ ਤੇ ਆਪ ਕਲਯੁੱਗ ਦਾ ਪ੍ਰਕਾਰ ਦੱਸੋ। ਸੋ ਇਹ ਗੱਲ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਲਯੁੱਗ ਦਾ ਪ੍ਰਕਾਰ ਦੱਸਦੇ ਹਨ। ਗੁਰੂ ਪਾਸੋਂ ਫਿਰ ਚੇਲਾ ਖਾਏ, ਤਾਮ ਪ੍ਰੀਤ ਵਸੈ ਮਨ ਵਸੈ ਕਰ ਆਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਕਲਯੁੱਗ ਦਾ ਪ੍ਰਕਾਰ, ਰੀਤੀ ਇਹਦੀ ਕਿਹਾ ਜਾ ਕਲਯੁੱਗ ਹੈ ਕਿਸ ਪ੍ਰਕਾਰ ਦਾ। ਕਹਿੰਦੇ ਫਿਰ ਗੁਰਾਂ ਪਾਸੋਂ ਚੰਗੇ ਚੰਗੇ ਪਦਾਰਥ ਚੇਲਾ ਖਾਵੇ, ਤਾਮ ਫਿਰ ਕਹਿੰਦੇ ਫਿਰ ਤਾਮ ਹੁੰਦਾ ਭੋਜਨ ਦੀ ਪ੍ਰੀਤੀ ਕਰਕੇ ਚੇਲਾ ਗੁਰਾਂ ਦੇ ਘਰ ਵਿੱਚ ਆ ਕੇ ਵੱਸਦਾ। ਜੇਕਰ ਖਾਣ ਪੀਣ ਨੂੰ ਕੋਈ ਨਾ ਮਿਲਦਾ ਚੇਲਾ ਗੁਰੂ ਦੇ ਨੇੜੇ ਹੀ ਨਹੀਂ ਆਉਂਦਾ, ਕਲਯੁੱਗ ਦੀ ਰੀਤੀ ਆ। ਨਾਮ ਨੂੰ ਤਾਂ ਘੱਟ ਹੀ ਮੰਨਦੇ, ਲੰਗਰਾਂ ਦੇ ਜ਼ਿਆਦਾ ਢੇਰ ਲੱਗਿਆ ਹੁੰਦਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ 350 ਅੰਗ ਤੇ ਪੰਕਤੀ ਅਗਲੀ, ਜੇ 100 ਵਰਿਆਂ ਜੀਵਨ ਖਾਣ, ਖਸਮ ਪਛਾਣੈ 100 ਦਿਨ ਪਰਵਾਣ। ਕਹਿੰਦੇ ਜੇ ਚੇਲਾ ਗੁਰਾਂ ਪਾਸ ਰਹਿ ਕੇ ਸੈਂਕੜੇ ਵਾਲੇ ਪਦਾਰਥ ਖਾਂਦਾ ਤੇ ਜਿਉਂਦਾ ਰਹੇ ਤਾਂ ਉਹਦਾ ਸਭ ਬੇਅਰਥੀ, ਐਵੇਂ ਖਾਈ ਜਾਣਾ ਖਾਈ ਜਾਣਾ ਖਾਈ ਜਾਣਾ। ਅੱਜ ਬਸ ਮਹਾਂਪੁਰਖਾਂ ਕੋਲ ਮਠਿਆਈ ਆਈ ਹੈ, ਅੱਜ ਗੁਰਦੁਆਰੇ 'ਚ ਆਹ ਚੀਜ਼ ਬਣੀ ਹੈ, ਇਹਦੇ ਨਾਲ ਕੀ ਹੋਜੂ? ਗੁਰਦੁਆਰੇ ਮਠਿਆਈਆਂ ਖਾਣ ਆਉਣਾ ਆਪਾਂ ਘਰੇ ਨਹੀਂ ਖਰੀਦ ਕੇ ਖਾ ਸਕਦੇ ਜਾਂ ਹੋਰ ਥਾਵਾਂ ਦੇ ਉੱਤੇ? ਮਹਾਰਾਜ ਕਹਿੰਦੇ ਚੇਲੇ ਦੇ ਲਈ ਉਹ ਦਿਨ ਪ੍ਰਮਾਣਨੀਕ ਹੈ ਜਿਸ ਦਿਨ ਗੁਰਾਂ ਨੂੰ ਖਸਮ ਰੂਪ ਕਰਕੇ ਪਛਾਣੂਗਾ ਵੀ ਮੇਰਾ ਮਾਲਕ ਇਹ ਆ, ਅਕਾਲ ਪੁਰਖ ਹੈ, ਮੇਰਾ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰਾਂ ਦੁਆਰੇ ਜਿਹੜਾ ਖਸਮ ਪਰਮਾਤਮਾ ਨੂੰ ਪਛਾਣੇ। ਹੁਣ ਕਲਯੁਗੀ ਗੁਰਾਂ ਦੇ ਲੱਛਣ ਕਥਨ ਕਰਦੇ, ਕਲਯੁਗ 'ਚ ਗੁਰੂ ਕਿਹੋ ਜਿਹੇ ਆ? ਦਰਸ਼ਨ ਦੇਖਿਆ ਦਇਆ ਨਾ ਹੋਏ, ਲਏ ਦਿੱਤੇ ਬਿਨ ਰਹਿ ਨਾ ਕੋਏ। ਜਦ ਚੇਲਾ ਸਾਲ ਜਾਂ 2 ਸਾਲ ਪਿੱਛੋਂ ਗੁਰਾਂ ਦੇ ਦਰਸ਼ਨ ਨੂੰ ਆਉਂਦਾ ਅਤੇ ਖਾਲੀ ਹੱਥੀਂ ਆ ਕੇ ਮੱਥਾ ਟੇਕਦਾ ਤਾਂ ਕੇਵਲ ਦਰਸ਼ਨ ਕਰਨ ਨਾਲ ਹੀ ਗੁਰਾਂ ਦੇ ਮਨ ਵਿੱਚ ਦਇਆ ਨਹੀਂ ਆਉਂਦੀ? ਕਹਿਣ ਤੋਂ ਭਾਵ ਕਿ ਚੇਲੇ ਨੂੰ ਖਾਲੀ ਹੱਥੀਂ ਆਇਆ ਸਮਝ ਕੇ ਗੁਰੂ ਉਹਨੂੰ ਪ੍ਰੇਮ ਭਾਵ ਨਾਲ ਬੁਲਾਉਂਦੇ ਹੀ ਨਹੀਂ। ਕਹਿੰਦੇ ਲੈ ਕੇ ਤਾਂ ਕੁਛ ਆਇਆ ਹੀ ਨਹੀਂ ਨਾਲ, ਨਾ ਹੀ ਜਲ ਪਾਣੀ ਪੁੱਛਦੇ ਨੇ। ਕਲਯੁੱਗ ਦਾ ਸਮਾਂ ਹੀ ਐਸਾ, ਚਾਹੇ ਗੁਰੂ ਹੋਵੇ ਚਾਹੇ ਸਿੱਖ, ਆਪਸ ਵਿੱਚ ਲਏ ਦਿੱਤੇ ਬਗੈਰ ਕੋਈ ਨਹੀਂ ਰਹਿੰਦਾ। ਲਿਆ ਵੀ ਕੀ ਲਿਆਇਆ ਫਿਰ? ਉਹ ਕਹਿੰਦੇ ਤੁਸੀਂ ਲੰਗਰ 'ਚ ਕੀ ਬਣਾਇਆ? ਜੇ ਤਾਂ ਮੂੰਗੀ ਦੀ ਦਾਲ ਤੇ ਰੋਟੀ ਆ ਫਿਰ ਤਾਂ $1 ਪਾ ਕੇ ਮੁੜ ਜਾਂਦੇ ਆ। ਕਹਿੰਦੇ ਲੰਗਰ 'ਚ ਬਣਾਏ ਕੁਛ ਨਹੀਂ, ਜੇ ਵਧੀਆ ਖਾਣ ਪੀਣ ਦੇ ਭੋਜਨ ਆ ਕਹਿੰਦੇ ਲੰਗਰ ਵਾਲਿਆਂ ਦਾ ਵੀ ਖਰਚਾ ਖਾਸਾ, $10 ਪਾਓ ਜਾਂ 100 ਰੁਪਈਆ ਪਾਓ। ਇਸ ਪ੍ਰਕਾਰ ਇੱਕ ਦੂਜੇ ਨਾਲ ਵਪਾਰ ਹੀ ਕਰਦੇ ਸਾਰੇ ਜਾਣੇ। ਹੁਣ ਕਲਯੁੱਗ ਵੀ ਰਾਜਿਆਂ ਦੀ ਦਸ਼ਾ ਦੱਸਦੇ ਕਹਿੰਦੇ ਨੇ, ਰਾਜਾ ਨਿਆਉ ਕਰੇ ਹੱਥ ਹੋਏ, ਕਹੇ ਖੁਦਾਏ ਨਾ ਮਾਨੈ ਕੋਏ। ਰਾਜਾ ਹੱਕ 'ਚ ਤਾਂ ਨਿਆਂ ਕਰਦਾ ਜੇਕਰ ਉਹ ਹੱਥ ਵਿੱਚ ਕੋਈ ਰੁਪਈਆ ਰੱਖੋ, ਰਿਸ਼ਵਤ ਦਿਓ। ਕਹਿੰਦੇ ਵੱਢੀ ਦਿਓ ਪਹਿਲਾਂ। ਜੇਕਰ ਕੋਈ ਕਹੇ ਮੈਂ ਤਾਂ ਗਰੀਬ ਹਾਂ ਜੀ, ਮੇਰੇ ਪਾਸ ਮਾਇਆ ਨਹੀਂ, ਇਸ ਲਈ ਤੁਸੀਂ ਖੁਦਾ ਦੇ ਨਿਮਿੱਤ ਨਿਆਂ ਕਰ ਦਿਓ, ਤਾਂ ਖੁਦਾ ਦਾ ਨਾਮ ਕਹਿਣ ਨਾਲ ਕੋਈ ਨਹੀਂ ਮੰਨਦਾ ਅੱਜ ਕੱਲ੍ਹ। ਉਹ ਨਹੀਂ ਸੁਣਦਾ ਅਗਲਾ, ਕਹਿੰਦਾ ਰੱਬ ਰੱਬ ਘਰੇ ਜਾ ਕੇ ਕਰ, ਇੱਧਰ ਪੈਸੇ ਦੇ ਪਹਿਲਾਂ ਫੇਰ ਕੰਮ ਹੋਊਗਾ। ਮਾਨਸ ਮੂਰਤ ਨਾਨਕ ਨਾਮ, ਕਰਨੀ ਕੁੱਤਾ ਦਰ ਫੁਰਮਾਨ। ਮਹਾਰਾਜ ਕਥਨ ਕਰਦੇ ਕਲਯੁਗੀ ਜੀਵ ਨਾਮ ਮਾਤਰ ਮਨੁੱਖ ਮੂਰਤੀ ਹੈ, ਕਿਉਂਕਿ ਇਹਨਾਂ ਜੀਵਾਂ ਦੀ ਕਰਨੀ ਕੁੱਤਿਆਂ ਵਾਂਗ ਹੈ। ਜਿਸ ਵੇਲੇ ਬ੍ਰਹਮਾ ਨੇ ਸ੍ਰਿਸ਼ਟੀ ਰਚੀ ਤਾਂ ਮਨੁੱਖਾਂ ਦੀ ਖੱਲ ਅਤੇ ਕੁੱਤਿਆਂ ਦਾ ਮਸਾਲਾ ਵੱਧ ਗਿਆ। ਉਸ ਵੇਲੇ ਉਸ ਮਸਾਲੇ ਨੂੰ ਵਿਅਰਥ ਨਾ ਗਵਾਇਆ ਤੇ ਮਨੁੱਖ ਦੀ ਖੋਪਰੀ ਵਿੱਚ ਭਰ ਦਿੱਤਾ, ਜਿਸ ਤੋਂ ਮਨਮੁੱਖ ਹੋ ਗਏ। ਇਹ ਪਰਮੇਸ਼ਰ ਦੇ ਦਰ ਦਾ ਫੁਰਮਾਨ ਤੋਂ ਭਾਵ ਹੁਕਮ ਹੈ। ਗੁਰ ਪ੍ਰਸਾਦ ਜਾਣੈ ਮਹਿਮਾਨ, ਤਾਂ ਕਿਛ ਦਰਗਹਿ ਪਾਵੈ ਮਾਨ। ਗੁਰਾਂ ਦੀ ਕਿਰਪਾ ਨਾਲ ਹੀ ਆਪਣੇ ਆਪ ਨੂੰ ਦੁਨੀਆਂ 'ਚ ਪ੍ਰਾਹੁਣਾ ਜਾਣ ਕੇ ਰਹੇ ਕਿ ਵੀ ਥੋੜੇ ਚੰਦ ਦਿਨ ਹੀ ਰਹਿਣਾ ਦੁਨੀਆਂ 'ਚ, ਕਿਹੜਾ ਬਹੁਤਾ ਜਿਉਣਾ। ਦਰ ਫੁਰਮਾਨ ਪਰਮੇਸ਼ਰ ਦੇ ਦਰ ਦਾ ਹੁਕਮ ਮੰਨੇ, ਤਾਂ ਹੀ ਫਿਰ ਪਰਮਾਤਮਾ ਦੀ ਦਰਗਾਹ ਵਿੱਚ ਕੁਝ ਮਾਣ ਆਦਰ ਪ੍ਰਾਪਤ ਕਰਦਾ। ਇਹ ਨਹੀਂ ਕਿ ਇੱਥੇ ਪੱਕੇ ਮਹਿਲ ਉਸਾਰ ਕੇ ਬਹਿ ਗਿਆ, ਇੱਕ ਦੂਜੇ ਨੂੰ ਪੁੱਛੇ ਤੂੰ ਪੱਕਾ ਹੋ ਗਿਆ, ਤੂੰ ਪੱਕਾ ਹੋ ਗਿਆ। ਪੱਕੇ ਤਾਂ ਉਦੋਂ ਮੰਨਾਂਗੇ ਜਦ ਇੱਥੇ ਪੱਕੇ ਸਦਾ ਲਈ ਰਹਾਂਗੇ। ਧਰਤੀ ਨਹੀਂ ਪੱਕੀ, ਅਸਮਾਨ 'ਚ ਤਾਰੇ ਨਹੀਂ ਪੱਕੇ, ਇਹਦਾ ਪਰਲੋਂ ਆ ਜਾਣੀ ਸਭ ਖਤਮ ਹੋ ਜਾਣਾ, ਕਿੱਥੇ ਪੱਕਾ ਕੋਈ? ਪੱਕਾ ਵਾਹਿਗੁਰੂ ਹੈ, ਪੱਕੇ ਨਾਲ ਹੀ ਜੁੜੀਏ। ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਉਹ ਜੀਵਨ ਦੇ ਵਿਛੜਾ ਉਹ ਮੋਇਆ ਨਾ ਜਾਹੀ ਛੋੜ। ਸੋ ਇਸ ਪ੍ਰਕਾਰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੋ 350 ਅੰਗ ਤੱਕ ਇਹ ਚੌਥਾ ਸ਼ਬਦ ਆਪਾਂ ਆਸਾ ਰਾਗ ਦੇ ਪ੍ਰਾਰੰਭ ਤੋਂ ਲੈ ਕੇ ਸ਼ਰਵਣ ਕੀਤਾ। ਫਿਰ ਸਤਿਗੁਰੂ ਕਿਰਪਾ ਕਰਨਗੇ, ਸ਼ਬਦ ਸ਼ਰਵਣ ਕਰਾਂਗੇ। ਧੰਨ ਗੁਰੂ ਨਾਨਕ ਦੇਵ ਜੀ, ਆਪ ਕਿਰਪਾ ਕਰ ਰਹੇ ਸੱਚੇ ਪਾਤਸ਼ਾਹ, ਸਿਰ ਤੇ ਮਿਹਰ ਭਰਿਆ ਹੱਥ ਰੱਖ ਰਹੇ ਨੇ। ਇਸੇ ਪ੍ਰਕਾਰ ਸਤਿਗੁਰੂ ਹੱਥ ਰੱਖਣ ਸਿਰ ਤੇ, ਚੜ੍ਹਦੀ ਕਲਾ ਵਿੱਚ ਕਥਾ ਕਰਾਉਣ। ਵਾਹਿਗੁਰੂ 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 ਵਾਹਿਗੁਰੂ। ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ